ਜੇ ਅਸੀਂ ਕਹੀਏ ਕਿ ਉਹ ਵਾਹਿਗੁਰੂ ਦਾ ਪਹਿਲਾਂ ਇੱਕ ਪਿਤਾ ਸੀ, ਫਿਰ ਉਹ ਪਿਤਾ ਤੋਂ ਇਹ ਪੁੱਤਰ ਬਣਿਆ ਹੈ, ਇਹ 'ਚ ਅੰਨਿਓ ਅੰਨ੍ਯ ਦੋਸ਼ ਆ ਜਾਂਦਾ। ਹੁਣ ਉਹਨਾਂ ਦੀ ਬੋਲੀ 'ਚ ਸਮਝਾਉਂਦੇ ਨੇ। ਕਈ ਵਾਰੀ ਕੀ ਹੁੰਦਾ, ਦੂਜੇ ਦੇ ਧਰਮ ਰਾਹੀਂ ਉਹਨੂੰ ਆਪਾਂ ਸਮਝਾਉਂਦੇ ਹਾਂ। ਜਿਵੇਂ ਭਾਈ ਗੁਰਦਾਸ ਜੀ ਨੂੰ ਕਾਂਸ਼ੀ ਵਿੱਚ ਪੰਡਿਤ ਕਹਿਣ ਲੱਗੇ ਕਿ ਸਾਨੂੰ ਇਹ ਦੱਸੋ, ਵਾਹਿਗੁਰੂ ਮੰਤਰ ਦੀ ਉਤਪਤੀ, ਹਰਿਮੰਦਰ ਸਾਹਿਬ ਦੀ ਰਚਨਾ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਉਂ ਹੋਈ, ਇਹਨੂੰ ਵੇਦਾਂ ਰਾਹੀਂ ਸਿੱਧ ਕਰੋ। ਜੇ ਅਸੀਂ ਉਹਨਾਂ ਦੇ ਰਾਹੀਂ ਸਿੱਧ ਨਹੀਂ ਕਰਦੇ ਤਾਂ ਉਹਨਾਂ ਨੂੰ ਸਮਝ ਨਹੀਂ ਪੈਂਦੀ। ਹੁਣ ਇਹ ਬਹੁਤ ਉੱਚ ਕੋਟੀ ਦੇ ਵਿਦਵਾਨਾਂ ਦੀ ਬੋਲੀਆਂ ਵਿੱਚ ਕਈ ਚੀਜ਼ਾਂ ਆਉਂਦੀਆਂ, ਅੰਨਿਓ ਅੰਨਿਆ ਦੋਸ਼ ਆਉਂਦਾ ਵੀ ਜੇ ਉਹਦਾ ਪਹਿਲਾਂ ਪੁੱਤਰ ਪਿਓ ਸੀ, ਫਿਰ ਇਹ ਪੁੱਤਰ ਹੈ, ਫਿਰ ਇਹ ਅੰਨਿਓ ਅੰਨ ਮਤਲਬ ਹੋਰ ਤੋਂ ਹੋਰ ਬਣਿਆ, ਇਹਦਾ ਮਤਲਬ ਜਿਵੇਂ ਘਾਹ ਤੋਂ ਘਾਹ ਬਣ ਗਿਆ, ਮਨੁੱਖ ਤੋਂ ਮਨੁੱਖ ਬਣਿਆ, ਇਹਦਾ ਮਤਲਬ ਪਰਮਾਤਮਾ ਇਹ ਹੋਇਆ। ਮਹਾਰਾਜ ਕਹਿੰਦੇ ਨਹੀਂ ਹੈ। ਫਿਰ ਤਾਂ ਅੰਨਿਓ ਅੰਨ ਦੋਸ਼ ਆ ਜਾਂਦਾ ਕਿ ਪਿਓ ਤੋਂ ਪੁੱਤਰ ਬਣ ਗਿਆ। ਜੇ ਇਹ ਕਹੀਏ ਕਿ ਨਹੀਂ, ਉਹਦਾ ਇੱਕ ਦਾਦਾ ਸੀ, ਉਹਦਾ ਇੱਕ ਪੜਦਾਦਾ ਸੀ, ਜੇ ਕਹੀਏ ਪਹਿਲੇ ਤੋਂ ਤੀਜਾ ਬਣਿਆ, ਤੀਜੇ ਤੋਂ ਪਹਿਲਾਂ ਬਣਿਆ, ਇਸ ਤਰ੍ਹਾਂ ਚੱਕਰ ਕਾ ਦੋਸ਼ ਹੁੰਦਾ ਇੱਕ, ਉਹਨਾਂ ਦੀ ਬੋਲੀ ਸਮਝਾਉਂਦੇ, ਚੱਕਰ ਕਾ ਦੋਸ਼ ਆ ਜਾਂਦਾ। ਫਿਰ ਮਹਾਰਾਜ ਕਹਿੰਦੇ ਜੇ ਅਸੀਂ ਕਹੀਏ ਵੀ ਪਹਿਲੇ ਤੋਂ ਤੀਜਾ ਬਣਿਆ, ਭਾਵ ਉਹਦਾ ਦਾਦਾ, ਉਹਦਾ ਪੜਦਾਦਾ, ਉਹਦਾ ਲੱਕੜ ਦਾਦਾ, ਉਹਦਾ ਨੱਕੜ ਦਾਦਾ ਸੀ ਕੋਈ, ਫਿਰ ਇਸ ਪ੍ਰਕਾਰ ਅਨਵਸਥਾ ਦੋਸ਼ ਆਉਂਦਾ। ਇਸ ਤਰ੍ਹਾਂ ਜੇ ਕਹੀਏ ਪਹਿਲੇ ਤੋਂ ਚੌਥਾ ਬਣਿਆ, ਵੀ ਪਹਿਲਾਂ ਤਾਂ ਉਹ ਕਰਤਾ ਨਹੀਂ ਸੀ, ਹੁਣ ਕਰਤਾ ਬਣ ਗਿਆ, ਜਿਹੜਾ ਇਹਨਾਂ ਦਾ ਪੁੱਤਰ ਹੈ ਉਹ ਕਰਤਾ ਬਣ ਗਿਆ। ਪਹਿਲਾਂ ਇਹਨਾਂ ਨੇ ਦਾਦੇ ਪੜਦਾਦੇ ਤਾਂ ਕਰਤਾ ਨਹੀਂ ਸੀ ਬਣੇ, ਇਹ ਖੁਦ ਕਰਤਾ ਬਣ ਗਿਆ, ਇਹਨੂੰ ਲੋਕ ਰੱਬ ਕਹਿਣ ਲੱਗ ਗਏ, ਫਿਰ ਇਸ ਤਰ੍ਹਾਂ ਹੋਣਾ। ਮਹਾਰਾਜ ਕਹਿੰਦੇ ਇਹ ਪਰਾਗ ਲੋਪ ਦੋਸ਼ ਆਉਂਦਾ। ਵਾਹਿਗੁਰੂ ਇਹਨਾਂ ਚਾਰਾਂ ਦੋਸ਼ਾਂ ਤੋਂ ਮੁਕਤ ਹੈ, ਉਹਦੇ 'ਚ ਇਹੋ ਜਿਹਾ ਕੋਈ ਦੋਸ਼ ਨਹੀਂ ਆਉਂਦਾ। ਇਸ ਕਰਕੇ ਉਹ ਵਾਹਿਗੁਰੂ ਨਾ ਥਾਪਿਆ ਜਾਏ, ਨਾ ਕੀਤਾ ਹੋ, ਕੀਤਾ ਕੁਝ ਨਹੀਂ ਹੁੰਦਾ, ਉਹ ਕਿਸੇ ਦਾ ਕੀਤਾ ਹੋਇਆ ਨਹੀਂ, ਆਪੇ ਆਪ। ਸੋ ਮਹਾਰਾਜ ਨੂੰ ਜਿਵੇਂ ਕਿਹਾ ਸੀ ਉਹ ਵਾਹਿਗੁਰੂ ਸੁਤੰਤਰ ਹੈ ਕਿ ਜਾਂ ਪਤੰਤਰ ਹੈ, ਆਜ਼ਾਦ ਹੈ ਕਿ ਜਾਂ ਗੁਲਾਮ ਹੈ, ਮਹਾਰਾਜ ਕਹਿੰਦੇ ਆਪੇ ਆਪ। ਉਹ ਸਾਰਾ ਕੁਝ ਆਪੇ ਆਪ ਹੀ ਕਰਨ ਵਾਲਾ, ਆਪੇ ਕਾਰਜ ਰੂਪ ਹੈ, ਆਪੇ ਕਾਰਨ ਰੂਪ ਹੈ, ਆਪੇ ਨਿਰਗੁਣ ਰੂਪ ਹੈ, ਆਪੇ ਸਰਗੁਣ ਰੂਪ ਹੈ, ਆਪੇ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਆਪੇ ਪਾਲਣ ਵਾਲਾ, ਆਪੇ ਨਾਸ ਕਰਨ ਵਾਲਾ, ਉਹ ਹਰੇਕ ਚੀਜ਼ ਵਿੱਚ ਹੀ ਆਪੇ ਆਪ ਹੈ, ਉਹਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ, ਉਹ ਕਿਸੇ ਕੋਲੋਂ ਜਾ ਕੇ ਮੰਗਦਾ ਨਹੀਂ ਕਦੇ। ਇਸ ਕਰਕੇ ਵਾਹਿਗੁਰੂ ਸੁਤੰਤਰ ਹੈ, ਪਤੰਤਰ ਨਹੀਂ ਹੈ। ਬੇ ਵਜ਼ੀਰ ਵੱਡੇ ਧੀਰ, ਵਜ਼ੀਰ ਤੋਂ ਰਹਿਤ ਹੈ। ਦੋਮ ਨਾ ਸੇਮ ਏਕ ਸੋ ਆਹੀ, ਦੋਮ ਦੂਸਰਾ ਹੁੰਦਾ ਵਜ਼ੀਰ ਰਾਜੇ ਤੋਂ ਬਾਅਦ, ਤੀਸਰਾ ਮੁਨਸ਼ੀ। ਪਰਮਾਤਮਾ ਦਾ ਨਾ ਕੋਈ ਵਜ਼ੀਰ ਆ ਨਾ ਕੋਈ ਮੁਨਸ਼ੀ ਆ ਵੀ ਕਿਸ ਤੋਂ ਸਲਾਹ ਲੈਂਦਾ ਹੋਵੇਗਾ ਉਹ, ਇਸ ਕਰਕੇ ਉਹ ਹੈ ਆਪੇ ਆਪ। ਆਪੇ ਆਪ ਦਾ ਮਤਲਬ ਹੁੰਦਾ ਆਲ ਇਨ ਆਲ, ਵਾਹਿਗੁਰੂ ਆਲ ਇਨ ਆਲ ਆਪ ਹੀ ਹੈ, ਬਸ ਆਪ ਹੀ ਮਾਲਕ ਹੈ, ਉਹ ਆਪ ਹੀ ਉਹ ਮਾਲਕ ਹੈ, ਆਪ ਹੀ ਜੀਵ ਰੂਪ ਹੈ, ਆਪ ਹੀ ਬ੍ਰਹਮ ਰੂਪ ਹੈ, ਆਪ ਹੀ ਦੇਵਤਾ ਰੂਪ ਹੈ, ਆਪ ਹੀ ਸ੍ਰਿਸ਼ਟੀ ਰੂਪ ਹੈ, ਆਪ ਹੀ ਕੁਦਰਤ ਰੂਪ ਹੈ, ਜੋ ਕੁਝ ਦਿਸਦਾ ਆਪਾਂ ਨੂੰ ਇਹ ਸਾਰਾ ਕੁਝ ਆਪੇ ਆਪ ਹੈ। ਉਹ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਦੂਜੇ ਤੋਂ ਹਿੱਸਾ ਪਵਾਇਆ ਉਹਨੇ, ਕਿ ਦੂਜੇ ਬੰਦੇ ਦੇ ਰਾਹੀਂ ਕੁਝ ਬਣਵਾਇਆ, ਜਾਂ ਕਿਸੇ ਹੋਰ ਰੱਬ ਨੂੰ ਲੈ ਕੇ ਆਇਆ, ਮੇਰਾ ਕੰਮ ਨਹੀਂ ਪੂਰਾ ਹੁੰਦਾ ਤੂੰ ਕਰਵਾ ਮੇਰਾ ਕੰਮ, ਆਪੇ ਆਪ ਹੈ ਵਾਹਿਗੁਰੂ ਸਾਰਾ ਕੁਝ। ਨਿਰੰਜਨ ਸੋਏ, ਇਹ ਤੀਸਰੇ ਪ੍ਰਸ਼ਨ ਦਾ ਜਵਾਬ ਦਿੰਦੇ ਨੇ। ਪੁੱਛਿਆ ਸੀ ਕਿ ਵਾਹਿਗੁਰੂ ਮਾਇਆ ਕਾਲਖ ਤੋਂ ਰਹਿਤ ਹੈ ਜਾਂ ਮਾਇਆ ਕਾਲਖ ਦੇ ਸਹਿਤ ਹੈ, ਸ਼ੁੱਧ ਹੈ ਕਿ ਅਸ਼ੁੱਧ ਹੈ। ਮਹਾਰਾਜ ਕਹਿਣ ਲੱਗੇ ਨਿਰੰਜਨ ਸੋਏ, ਅੰਜਨ ਕਹੀਏ ਸੁਰਮੇ ਨੂੰ, ਸੁਰਮਾ ਹੁੰਦਾ ਕਾਲਾ, ਕਾਲੀ ਹੈ ਮਾਇਆ, ਮਾਇਆ ਕਾਲਖ ਤੋਂ ਰਹਿਤ ਹੈ ਪਰਮਾਤਮਾ, ਇਸ ਕਰਕੇ ਭਾਈ ਉਹ ਸ਼ੁੱਧ ਬ੍ਰਹਮ ਹੈ। ਉਹਦੇ ਅੰਦਰ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਇੱਥੇ ਸੰਸਾਰ ਦੇ ਅੰਦਰ ਹੈ। ਇਹ ਦੁਨੀਆਂ ਦੀਆਂ ਕਲਪਨਾਵਾਂ, ਇਹ ਦੁਨੀਆਂ ਦੇ ਸੰਸੇ, ਇਹ ਝਗੜੇ, ਇਹ ਵਿਸ਼ੇ ਵਿਕਾਰ, ਇਹ ਸਵਾਦ, ਕਾਮਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ, ਉਹਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਹੈ। ਮਹਾਰਾਜ ਫਿਰ ਉਹ ਕਿਸ ਉੱਤੇ ਪ੍ਰਸੰਨ ਹੁੰਦਾ, ਕਿਹਨੂੰ ਮਾਣ ਵਡਿਆਈਆਂ ਦਿੰਦਾ? ਮਹਾਰਾਜ ਕਹਿੰਦੇ ਜੇ ਉਹ ਵਿਹਲੇ ਬੈਠੇ ਰਹੋ ਫਿਰ ਉਹ ਮਾਣ ਵਡਿਆਈਆਂ ਦਿੰਦਾ, ਵੀ ਰੋਟੀ ਖਾਈ ਗਏ, ਪੁੱਠੇ ਲਟਕ ਲਏ, ਭੁੱਖੇ ਵਰਤ ਰੱਖ ਲਏ, ਕਦੇ ਨਹਾ ਲਏ, ਕਦੇ ਨਾ ਨਹਾਤੇ, ਕਦੇ ਪਾਣੀ 'ਚ ਖੜ ਗਏ, ਉਹਨੂੰ ਇਹਨਾਂ ਚੀਜ਼ਾਂ ਤੁਹਾਡੀਆਂ ਨਾਲ ਕੋਈ ਮਤਲਬ ਨਹੀਂ। ਉਹ ਤਾਂ ਉਹਦੇ ਉੱਤੇ ਹੀ ਕਿਰਪਾ ਕਰਦਾ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਉਹਦਾ ਸੇਵਨ ਕੀਤਾ, ਭਜਨ ਕੀਤਾ, ਜਿਨ੍ਹਾਂ ਨੇ ਸੇਵਿਆ ਹੈ, ਜਿਨ੍ਹਾਂ ਨੇ ਵਾਹਿਗੁਰੂ 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 ਕੀਤਾ, ਜਿਨ੍ਹਾਂ ਨੇ ਆਪਣੇ ਸਰੀਰ ਉੱਤੇ ਇਹ ਕਸ਼ਟ ਸਹਾਰਿਆ, ਰਾਤ ਦਿਨ ਇੱਕ ਕਰਤਾ ਵਾਹਿਗੁਰੂ ਵਾਹਿਗੁਰੂ ਕਰਦਾ, ਬੈਠ ਬੈਠ ਕੇ ਗਿੱਟੇ ਘਸ ਗਏ, ਜਿਨ੍ਹਾਂ ਦੇ ਪਤਾ ਹੀ ਨਹੀਂ ਗਿੱਟੇ ਕਿੱਧਰ ਨੂੰ ਚਲੇ ਗਏ, ਸਰੀਰ ਘਸਾ ਲਿਆ, ਦੰਤ ਰਸਨ ਮੁੱਖ ਸਗਲ ਘਸ ਜਾਵਤ, ਦੰਦ ਘਸ ਗਏ, ਜ਼ੁਬਾਨ ਘਸ ਗਈ, ਮੂੰਹ ਘਸ ਗਿਆ ਵਾਹਿਗੁਰੂ ਵਾਹਿਗੁਰੂ ਕਰਦਿਆਂ ਦਾ। ਇੱਥੇ ਦੁਨੀਆਂ ਦਾ ਮੂੰਹ ਤਾਂ ਘਸ ਜਾਂਦਾ ਨਾ, ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ ਨੰਦਿਆਂ ਸਭ ਅੰਗ, ਦੁਨੀਆਂ ਦਾ ਤਾਂ ਮੂੰਹ ਖਾਂਦੇ ਹੀ ਘਸ ਜਾਂਦਾ, ਬੱਕਰੀ ਵਾਂਗੂ ਖਾਂਦੇ ਰਹਿੰਦੇ ਲੋਕ, ਕੱਪੜੇ ਪਾ ਪਾ ਕੇ ਸਰੀਰ ਘਸਾ ਲੈਂਦੇ ਨੇ, ਪਰ ਰੱਬ ਦੇ ਪਿਆਰੇ ਮੂੰਹ ਘਸਾ ਲੈਂਦੇ ਨੇ ਕਹਿ ਕਹਿ ਕੇ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਕਰੀ ਜਾਂਦੇ ਨੇ ਲੋਕ, ਕਹਿੰਦੇ ਇਹ ਬੁੜਬੁੜ ਕਰਦੇ ਰਹਿੰਦਾ ਹਰ ਟਾਈਮ, ਆਪਣੇ ਵੱਲ ਦੇਖਿਆ ਕਰੋ, ਜਿਹੜਾ ਕਹਿਣ ਵਾਲਾ ਉਹਨੂੰ ਵੀ ਪੁੱਛ ਲਿਆ ਕਿ ਤੂੰ ਸਾਰਾ ਦਿਨ ਤੂੰ ਕੀ ਕਰਦਾ, ਅਸੀਂ ਤਾਂ ਚੰਗਾ ਕੰਮ ਕਰਦੇ ਹਾਂ, ਤੂੰ ਸਾਰਾ ਦਿਨ ਨਿੰਦਾ ਚੁਗਲੀ ਕਰ ਕਰਕੇ ਮੂੰਹ ਘਸਾ ਲਿਆ ਆਪਣਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ ਉਹਨਾਂ ਨੇ ਹੀ ਮਾਣ ਆਦਰ ਸਤਿਕਾਰ ਉਹਦੇ ਦਰ ਤੋਂ ਪ੍ਰਾਪਤ ਕੀਤਾ। ਸੱਚਾ ਮਾਣ, ਸੱਚਾ ਆਦਰ, ਭਗਤੀ ਦੀ ਭਗਤੀ ਦਾ ਸਿਰੋ ਪਾਓ। ਇਸ ਕਰਕੇ ਨਾਨਕ ਗਾਵੀ ਹੈ ਗੁਣੀ ਨਿਧਾਨ, ਮਹਾਰਾਜ ਕਹਿੰਦੇ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ, ਉਸ ਦਾ ਗਾਇਨ ਕਰੋ, ਉਹਨੂੰ ਗਾਓ, ਕੀਰਤਨ ਗਾਓ, ਉਹਦੇ ਗੁਣਾਂ ਨੂੰ ਗਾਓ, ਮੂਲ ਮੰਤਰ ਨਾਲ ਗਾਓ, ਵਾਹਿਗੁਰੂ ਮੰਤਰ ਗਾਓ, ਗੁਰਬਾਣੀ ਗਾਓ। ਗੁਣਾਂ ਦੇ ਖਜ਼ਾਨੇ ਨੂੰ ਗਾਓਗੇ ਤਾਂ ਉਹਦੇ ਵਿੱਚੋਂ ਕੁਝ ਗੁਣ ਤੁਹਾਨੂੰ ਵੀ ਮਿਲ ਜਾਣਗੇ, ਹੋ ਸਕਦਾ ਸਾਰੇ ਹੀ ਦੇ ਦੇਵੇ। ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਦਾ ਗਾਇਨ ਕਰਦੇ ਰਹੋ। ਮਹਾਰਾਜ ਕੇਵਲ ਗਾਇਨ ਕਰਦੇ ਰਹੀਏ ਫਿਰ ਮਿਲ ਜਾਂਦਾ ਸਭ ਕੁਛ? ਮਹਾਰਾਜ ਕਹਿੰਦੇ ਹਲੇ ਪੂਰਾ ਨਹੀਂ ਹੋਇਆ ਮੇਰਾ ਫਿਕਰਾ, ਇਕੱਲਾ ਗਾਇਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਤੁਸੀਂ ਸਿੱਧ ਲੋਕ ਹੋ, ਸਿਆਣੇ ਹੋ, ਸਭ ਕੁਛ ਪੜ੍ਹੇ ਹੋਏ ਹੋ, ਵਿਆਸ ਨੂੰ ਪੜ੍ਹਿਆ, ਉਪਨਿਸ਼ਦਾਂ ਨੂੰ ਪੜ੍ਹਿਆ, ਵੇਦਾਂ ਨੂੰ ਪੜ੍ਹਿਆ, ਵਸ਼ਿਸ਼ਠ ਮੁਨੀ ਜੀ ਨੂੰ ਵੀ ਪੜ੍ਹਿਆ ਹੋਇਆ ਤੁਸੀਂ? ਕਹਿੰਦੇ ਹਾਂ ਮਹਾਰਾਜ, ਅਸੀਂ ਗਿਆਨ ਤਾਂ ਬਹੁਤ ਲਿਆ। ਸੋ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਇਹ ਨਹੀਂ ਜਾਣਦੇ ਕਿ ਸ਼ਰਵਣ ਮੰਨਣ ਨਿਧਿਆਸਣ ਹੁੰਦਾ, ਕਮਾਈ ਹੁੰਦੀ ਹੈ ਫਿਰ ਪ੍ਰਾਪਤੀ ਹੁੰਦੀ ਹੈ। ਸ਼ਰਵਣ ਮੰਨਣ ਨਿਧਿਆਸਣ ਗਿਆਨ ਹੈ, ਸ਼ਰਵਣ ਗਿਆਨ, ਮੰਨਣ ਗਿਆਨ, ਨਿਧਿਆਸਣ ਗਿਆਨ ਹੈ ਨਾ। ਤੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਦੇਖੋ ਨਾਨਕ ਗਾਵੀ ਹੈ ਗੁਣੀ ਨਿਧਾਨ, ਪਰ ਇਉਂ ਕਰੋ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਗਾਉਣਾ ਕਰੋ ਮੂੰਹ ਨਾਲ, ਫਿਰ ਪ੍ਰੇਮ ਨਾਲ ਉਹਨੂੰ ਸੁਣੋ। ਇਹ ਹੁਣ ਜਿਹੜਾ ਪਿੱਛੇ ਭਾਉ ਅੱਖਰ ਲੱਗਿਆ ਹੋਇਆ ਹੈ, ਭਾਉ ਦਾ ਅਰਥ ਹੈ ਪ੍ਰੇਮ। ਇਹ ਪ੍ਰੇਮ ਅੱਖਰ ਸਾਰਿਆਂ ਨੂੰ ਹੀ ਲੱਗ ਜਾਣਾ। ਗਾ ਵੀ ਹੈ ਭਾਉ ਨਾਲ, ਸੁਣੀਐ ਭਾਉ ਨਾਲ, ਪ੍ਰੇਮ ਨਾਲ ਗਾਓ ਤਾਂ ਪ੍ਰੇਮ ਨਾਲ ਗਾਓ। ਗਾਉਣ ਵਾਲਾ ਰਾਗੀ ਕੀਰਤਨ ਕਰੇ ਤਾਂ ਪ੍ਰੇਮ ਨਾਲ ਕਰੇ, ਸੁਣਨ ਵਾਲਾ ਸੁਣੇ ਤਾਂ ਪ੍ਰੇਮ ਨਾਲ ਸੁਣੇ। ਜੇ ਫਿਰ ਆਪ ਗਾਉਣਾ ਹੈ, ਆਪ ਹੀ ਇੰਨੇ ਪ੍ਰੇਮ ਨਾਲ ਗਾਓ ਵੀ ਪ੍ਰੇਮ ਨਾਲ ਹੀ ਫਿਰ ਉਹਨੂੰ ਸੁਣੋ। ਇਹ ਨਹੀਂ ਕਿ ਮੈਂ ਇਕੱਲਾ ਗਾ ਰਿਹਾ ਪ੍ਰੇਮ ਨਾਲ, ਵੀ ਮੈਨੂੰ ਤਾਂ ਸੁਣਨ ਦੀ ਲੋੜ ਨਹੀਂ, ਬਸ ਦੂਜਾ ਸੁਣੇ। ਮਹਾਰਾਜ ਕਹਿੰਦੇ ਤੁਸੀਂ ਵੀ ਗਾਓ, ਆਪ ਹੀ ਸੁਣੋ ਪ੍ਰੇਮ ਨਾਲ। ਗਾਵੀਐ ਸੁਣੀਐ, ਫਿਰ ਮਨ ਰੱਖੀਐ ਭਾਉ, ਫਿਰ ਮਨ ਦੇ ਵਿੱਚ ਵੀ ਭਾਉ ਪ੍ਰੇਮ ਰੱਖੋ। ਪ੍ਰੇਮ ਨਹੀਂ ਛੱਡਣਾ ਆਪਾਂ ਨੇ। ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਕਥਾ ਮਾਤਾ ਹੈ, ਕੀਰਤਨ ਪੁੱਤਰ ਹੈ, ਤਾਂ ਫਿਰ ਸੰਗਤ ਕਹਿਣ ਲੱਗੀ ਇਹ ਤਾਂ ਪਤਾ ਲੱਗ ਗਿਆ ਕੀਰਤਨ ਪੁੱਤਰ ਹੈ, ਪਰ ਇਹ ਕੀਰਤਨ ਪੁੱਤਰ ਦਾ ਪਿਤਾ ਕੌਣ ਹੈ, ਕਥਾ ਜਿਹੜੀ ਮਾਤਾ ਹੈ ਉਹਦਾ ਪਤੀ ਕੌਣ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਉਹ ਹੈ ਪ੍ਰੇਮ। ਜਿਨ੍ਹਾਂ ਨੇ ਪ੍ਰੇਮ ਨਾਲ ਕਥਾ ਸੁਣੀ ਹੈ, ਪ੍ਰੇਮ ਨਾਲ ਕੀਰਤਨ ਸੁਣਿਆ, ਉਹਨਾਂ ਦਾ ਭਲਾ ਹੋਇਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਗਾਵੀ ਹੈ ਪ੍ਰੇਮ ਨਾਲ, ਸੁਣੀਐ ਪ੍ਰੇਮ ਨਾਲ। ਇੱਥੇ ਹੁਣ ਅੰਤਰੀਵ ਅਰਥ ਆ ਜਾਣਾ, ਗਾਵੀ ਹੈ ਸੁਣੀਐ, ਮਨ ਦਾ ਅਰਥ ਹੈ ਮੰਨਣ ਕਰਨਾ, ਮਨ ਸੰਕੇਤੀ ਅਰਥ ਹੈ। ਕਿਉਂਕਿ ਜੇ ਆਪਾਂ ਕਿਸੇ ਨੂੰ ਕਹੀਏ ਤੂੰ ਭਾਈ ਮੇਰੀ ਗੱਲ ਮੰਨ, ਤਾਂ ਉਹਦਾ ਮਤਲਬ ਇਹੀ ਹੁੰਦਾ ਕਿ ਮਨ ਵਿੱਚ ਮੰਨ ਇਹਨੂੰ, ਮਨ ਵੀ ਉਹਦਾ ਹੀ ਸੰਕੇਤ ਹੈ। ਕਿਉਂਕਿ ਜਦੋਂ ਪਹਿਲਾਂ ਇੱਥੇ ਗਾਉਣ ਅਤੇ ਸੁਣਨ ਦਾ ਵਾਚਕ ਆ ਗਿਆ ਤਾਂ ਮਨ ਦਾ ਅਰਥ ਹੈ ਮੰਨਣ ਕਰਨਾ। ਮਹਾਰਾਜ ਕਹਿੰਦੇ ਗਾਓ ਪ੍ਰੇਮ ਨਾਲ, ਸੁਣੋ ਪ੍ਰੇਮ ਨਾਲ, ਮੰਨਣ ਕਰੋ ਪ੍ਰੇਮ ਨਾਲ। ਰੱਖੀਆ ਦਾ ਅਰਥ ਹੈ ਮਨ ਦੇ ਵਿੱਚ ਰੱਖੋ, ਵਸਾਓ ਪ੍ਰੇਮ ਨਾਲ, ਮਨ ਦੇ ਅੰਦਰ ਉਹਦੀ ਕਮਾਈ ਕਰੋ। ਸੁਣਨਾ, ਮੰਨਣਾ, ਨਿਧਿਆਸਣ ਕਰਨਾ, ਕਮਾਉਣਾ, ਇਸੇ ਨੂੰ ਕਹਿੰਦੇ ਨੇ ਰੱਖੀਆ। ਵੀ ਜਿਹੜਾ ਤੁਸੀਂ ਕੋਈ ਪਦਾਰਥ ਲਿਆਉਂਦੇ ਹੋ ਬਾਹਰੋਂ, ਉਹਨੂੰ ਆਪਣੇ ਘਰ ਵਿੱਚ ਕਿੰਨਾ ਰੱਖਦੇ ਹੋ ਸਜਾ ਕੇ, ਖਾਸ ਕਮਰੇ ਵਿੱਚ, ਜਿੰਨੀ ਮਹਿੰਗੀ ਚੀਜ਼ ਹੈ। ਇਸੇ ਤਰ੍ਹਾਂ ਹੀ ਜਦ ਅਮੋਲਕ ਬਾਣੀ ਨੂੰ ਕੋਈ ਗਾਉਂਦਾ ਹੈ ਤਾਂ ਤੁਸੀਂ ਪ੍ਰੇਮ ਨਾਲ ਉਸ ਬਾਣੀ ਨੂੰ ਸ੍ਰਵਣ ਕਰੋ, ਫਿਰ ਮਨ ਦੇ ਅੰਦਰ ਮੰਨਣ ਕਰੋ, ਫਿਰ ਮਨ ਦੇ ਅੰਦਰ ਉਹਨਾਂ ਸ਼ਬਦਾਂ ਨੂੰ ਰੱਖੀਐ, ਟਕਾ ਟਕਾ ਕੇ ਰੱਖੋ, ਵਸਾਓ, ਫਿਰ ਹੋਵੇਗਾ ਭਾਉ। ਭਾਉ ਦਾ ਅਰਥ ਹੈ ਪ੍ਰਕਾਸ਼। ਫਿਰ ਤੁਹਾਡੇ ਅੰਦਰ ਪ੍ਰੇਮ ਕਰਕੇ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਜਿਵੇਂ ਆਪਾਂ ਕਿ ਚਾਨਣ ਹੋ ਗਿਆ ਸੁੱਚ ਦੱਬੀ ਤੋਂ, ਚਾਨਣ ਤਾਂ ਹੋਇਆ ਜੇ ਬੱਲਬ ਲੱਗਿਆ ਹੋਇਆ, ਜੇ ਬੱਲਬ ਹੀ ਨਾ ਹੁੰਦਾ ਇੱਥੇ ਚਾਨਣ ਕਿੱਥੋਂ ਹੋ ਜਾਣਾ ਸੀ। ਇਸ ਕਰਕੇ ਉਹ ਚਾਨਣ ਦਾ ਮੂਲ ਕਾਰਨ ਕੀ ਹੈ? ਬੱਲਬ ਹੈ। ਬੱਲਬ ਦਾ ਕਾਰਨ ਹੋਲਡਰ ਹੈ, ਹੋਲਡਰ ਦਾ ਕਾਰਨ ਤਾਰ ਹੈ, ਤਾਰ ਸੁੱਚ ਹੈ, ਸਵਿੱਚ ਦਾ ਕਾਰਨ ਪਿੱਛੋਂ ਆਉਂਦੀ ਬਿਜਲੀ ਹੈ। ਇਹ ਪਿੱਛੇ ਤੱਕ ਅਰਥ ਚਲਿਆ ਜਾਂਦਾ ਇਹਦਾ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਚੀਜ਼ ਹੈ ਨਾ, ਭਾਉ ਭਾਉ ਜਿਹੜਾ ਪ੍ਰੇਮ ਹੈ ਨਾ, ਪ੍ਰੇਮ ਕਰਕੇ ਹੀ ਭਾਉ ਦਾ ਅਰਥ ਪ੍ਰਕਾਸ਼ ਹੈ, ਫਿਰ ਹੀ ਪ੍ਰਕਾਸ਼ ਹੁੰਦਾ। ਜੇ ਪ੍ਰੇਮ ਨਹੀਂ ਹੈ ਤਾਂ ਫਿਰ ਪ੍ਰਕਾਸ਼ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹ ਸਾਰੀ ਕਿਰਿਆ ਨੂੰ ਇਸੇ ਪ੍ਰਕਾਰ ਕਮਾਓ। ਆਪਾਂ ਨੂੰ ਵੀ ਇਹੀ ਕਹਿੰਦੇ ਨੇ। ਜਿਵੇਂ ਕਈ ਕਹਿੰਦੇ ਵੀ ਆਮ ਸਾਰਿਆਂ ਦਾ ਇਹੀ ਖਿਆਲ ਹੁੰਦਾ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਕਿੱਥੇ ਧਿਆਨ ਟਿਕਾਈਏ। ਨਵੇਂ ਜਗਿਆਸੂ ਨੂੰ ਠੀਕ ਆ ਆਪਾਂ ਲਾ ਕੇ ਛੇਤੀ ਕੰਟਰੋਲ ਕਰ ਲੈਂਦੇ ਹਾਂ ਉਹਨੂੰ ਕਿ ਤੂੰ ਤ੍ਰਿਕੁਟੀ 'ਚ ਧਿਆਨ ਟਿਕਾ, ਤੂੰ ਆਗਿਆ ਚੱਕਰ 'ਚ ਟਿਕਾ, ਤੂੰ ਹਿਰਦੇ ਧਿਆਨ ਟਿਕਾ, ਤੂੰ ਧੁੰਨੀ 'ਚ ਟਿਕਾ, ਤੂੰ ਇੱਥੇ ਟਿਕਾ, ਤੂੰ ਉੱਥੇ ਟਿਕਾ। ਪਰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਜਿਹੜਾ ਨਾ ਉਹ ਹੈਗਾ ਗਾਵੀਐ ਸੁਣੀਐ ਮਨ ਰੱਖੀਐ ਭਾਉ। ਮਹਾਰਾਜ ਕਹਿੰਦੇ ਨੇ ਸੌਖਾ ਤਰੀਕਾ ਹੈ, ਕਿਤੇ ਧਿਆਨ ਟਿਕਾਉਣ ਦੀ ਲੋੜ ਨਹੀਂ ਹੈ, ਇਹ ਸਭ ਤੋਂ ਸੌਖਾ ਤਰੀਕਾ ਹੈ। ਧਿਆਨ ਨੇ ਖੁਦ ਹੀ ਟਿਕਣਾ ਹੈ, ਸਾਰਾ ਕੰਪਿਊਟਰ ਸਿਸਟਮ ਹੈ ਇਹ ਨਾਮ ਦੇ ਵਿੱਚ। ਆਹ ਇੱਥੇ ਦੁਨੀਆ 'ਚ ਤਾਂ ਹੁਣ ਕੰਪਿਊਟਰ ਆਇਆ, ਨਾਮ ਵਿੱਚ ਆਪਣੇ ਆਪ ਹੀ ਕੰਪਿਊਟਰ ਸਿਸਟਮ ਚੱਲਦਾ। ਸਿੱਖ ਦਾ ਕੰਮ ਹੈ ਸਿਰਫ ਮੂੰਹ ਨਾਲ ਵਾਹਿਗੁਰੂ ਕਹਿਣਾ, ਕੰਨਾਂ ਦੇ ਨਾਲ ਸੁਣਨਾ, ਮਨ ਵਿੱਚ ਪ੍ਰੇਮ ਰੱਖਣਾ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਕੰਨਾਂ ਨਾਲ ਸੁਣਨਾ, ਮਨ ਦੇ ਅੰਦਰ ਪ੍ਰੇਮ ਰੱਖਣਾ। ਇਹ ਕਿਹੜਾ ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ ਜਦੋਂ ਬਾਣੀ ਨੂੰ ਗਾਓ, ਪੜ੍ਹੋ, ਸੁਣੋ ਤਾਂ ਮਨ ਵਿੱਚ ਇਹ ਪ੍ਰੇਮ ਰੱਖੋ ਕਿ ਗੁਰੂ ਨਾਨਕ ਦੇਵ ਜੀ ਮੇਰੇ ਕੋਲ ਬੈਠੇ ਸੁਣ ਰਹੇ ਨੇ, ਜਪਜੀ ਸਾਹਿਬ ਹੁਣ ਗੁਰੂ ਅਰਜਨ ਦੇਵ ਜੀ ਸੁਣ ਰਹੇ ਨੇ, ਸੁਖਮਨੀ ਸਾਹਿਬ ਦਾ ਪਾਠ ਹੁਣ ਜਾਪ ਸਾਹਿਬ ਦਸਵੇਂ ਪਾਤਸ਼ਾਹ ਸੁਣ ਰਹੇ ਨੇ, ਜਾਂ ਇਹ ਭਾਵ ਹੋਵੇ ਮਨ ਦੇ ਅੰਦਰ, ਭਾਵਨਾ ਹੋਵੇ, ਪ੍ਰੇਮ ਹੋਵੇ ਕਿ ਮਹਾਰਾਜ ਦੀ ਗੋਦ ਵਿੱਚ ਬੈਠਾ ਹਾਂ ਮੈਂ, ਬੈਠੇ ਤਾਂ ਆਪਾਂ ਬ੍ਰਹਮ ਦੀ ਗੋਦ ਵਿੱਚ ਹੀ ਹਾਂ ਸਾਰੇ, ਜਾਂ ਇਹ ਭਾਵਨਾ ਹੋਵੇ ਕਿ ਗੁਰਬਾਣੀ ਜਿਹੜੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਇਸ ਤਰ੍ਹਾਂ ਦੀ ਭਾਵਨਾ ਕਰਕੇ ਗਾਓ, ਕੋਲ ਜਾਣੋ ਮਹਾਰਾਜ ਨੂੰ ਕਿ ਸੱਚੇ ਪਾਤਸ਼ਾਹ ਸੁਣਦੇ ਹਨ। ਇਹ ਅਵਸਥਾ ਆਪਣੇ ਆਪ ਬਣਦੀ ਜਦੋਂ ਆਪਾਂ ਇਸ ਰਸਤੇ ਉੱਤੇ ਚੱਲ ਪਏ ਨਾ ਕਿ ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ ਪ੍ਰੇਮ ਨਾਲ ਆਪਣੇ ਹੌਲੀ ਹੌਲੀ ਗਾਉਣਾ ਸ਼ੁਰੂ ਕਰ ਦਿੱਤਾ, ਪਿਆਰ ਨਾਲ ਬਾਣੀ ਪੜ੍ਹਨੀ ਸ਼ੁਰੂ ਕਰਤੀ, ਪਿਆਰ ਨਾਲ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਤਾਂ ਮਹਾਰਾਜ ਕਹਿੰਦੇ ਭਾਵਨਾ ਰੱਖੋ ਮਨ ਦੇ ਅੰਦਰ। ਜਦੋਂ ਇਉਂ ਭਾਵਨਾ ਰੱਖ ਕੇ ਗਾਓਗੇ, ਸੁਣੋਗੇ, ਮੰਨੋਗੇ, ਕਮਾਓਗੇ, ਤਾਂ ਇਹਦਾ ਇਹ ਅਸਰ ਪਵੇਗਾ ਕਿ ਦੁੱਖ ਪਰ ਹਰ ਪਰ ਵਿਸ਼ੇਸ਼ ਕਰਕੇ ਹਰ ਨਾਸ਼ ਹੋ ਜਾਣਗੇ ਸਾਰੇ ਹੀ ਦੁੱਖ। ਦੇਖੋ ਆਪਾਂ ਕਹਿੰਦੇ ਮੈਂ ਬੜਾ ਪਾਠ ਕੀਤਾ, ਸਾਡਾ ਦੁੱਖ ਨਿਵਿਰਤ ਨਹੀਂ ਹੋਇਆ, ਪਰ ਉਹ ਗੱਲ ਤੁਸੀਂ ਕੀਤੀ ਨਹੀਂ ਜੋ ਗੁਰੂ ਨਾਨਕ ਸਾਹਿਬ ਨੇ ਕਹੀ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਵ ਦਾ ਕਿੰਨਾ ਡੂੰਘਾ ਭਾਵ ਦੱਸਿਆ, ਇੰਨੇ ਭਾਵ ਵਿੱਚ ਆ ਕੇ ਬਾਣੀ ਨੂੰ ਗਾਉਣਾ ਹੈ। ਭਾਈ ਗੋਪਾਲਾ ਜੀ ਨੇ ਇੰਨੇ ਭਾਵ ਵਿੱਚ ਆ ਕੇ ਜਪਜੀ ਸਾਹਿਬ ਦਾ ਪਾਠ ਸੁਣਾਇਆ, ਤਾਂ ਮਹਾਰਾਜ ਨੇ ਗੁਰਤਾ ਗੱਦੀ ਦੇਣ ਦਾ ਫੈਸਲਾ ਕਰ ਲਿਆ। ਇੰਨੀ ਭਾਵਨਾ ਨਾਲ ਬਾਣੀ ਵਿੱਚ ਗੁੜੁੱਚ ਹੋ ਕੇ ਗਾਉਣਾ, ਆਮ ਬਾਪਾਂ ਬੱਚਿਆਂ ਨੂੰ ਟੀਵੀ ਦੇਖਦੇ ਨਿਆਣੇ, ਇੱਕ ਆਵਾਜ਼ ਮਾਰੋ, ਦੋ ਤਿੰਨ ਚਾਰ ਕਈ ਆਵਾਜ਼ਾਂ ਮਾਰੋ, ਮਸਾਂ ਹੀ ਕਿਤੇ ਕਹਿੰਦੇ ਹਾਂ ਕੀ ਗੱਲ ਹੈ, ਗੁੜੁੱਚ ਹੋ ਜਾਂਦੇ ਟੀਵੀ 'ਚ, ਠੇਠ ਅੱਖਰ ਆ ਪੰਜਾਬੀ ਦਾ, ਬਾਣੀ 'ਚ ਗੁੜੁੱਚ ਹੋ ਜਾਓ, ਇੰਨੇ ਲੀਨ ਹੋ ਜਾਓ ਬਾਣੀ 'ਚ ਕਿ ਸੋਝੀ ਨਾ ਰਹੇ, ਇੰਨਾ ਲੀਨ ਹੋ ਜਾਏ, ਫਿਰ ਆਪਣੇ ਆਪ ਹੀ ਦੁੱਖਾਂ ਦੀ ਨਿਵਿਰਤੀ ਸ਼ੁਰੂ ਹੋ ਜਾਂਦੀ। ਆਪਾਂ ਬਾਣੀ ਪੜ੍ਹਦੇ ਹਾਂ ਪਰ ਸੰਸਾਰ ਦੇ ਕੰਮਾਂ ਵਿੱਚ ਗੁੜੁੱਚ ਹੋਏ ਪਏ ਹਾਂ, ਫਸੇ ਪਏ ਹਾਂ, ਧਿਆਨ ਕੰਮਾਂ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਵਿੱਚ ਇੰਨੇ ਲੀਨ ਹੋ ਕੇ ਬਾਣੀ ਨੂੰ ਪੜ੍ਹੋ, ਗੁਰਸਿੱਖ ਇੰਨਾ ਲੀਨ ਹੋ ਕੇ ਬਾਣੀ ਪੜ੍ਹੇ, ਤੁਰਿਆ ਫਿਰਦਾ ਨਾਲੇ ਭੇਡਾਂ ਚਾਰਦਾ ਅਜਾਲੀ, ਉਹਦੇ ਪੈਰਾਂ 'ਚ ਕੰਡੇ ਵੱਜ ਰਹੇ, ਉਹਦੀ ਲੱਤਾਂ 'ਚ ਕੰਡੇ ਵੱਜ ਰਹੇ, ਉਹਨੂੰ ਕੋਈ ਪਤਾ ਨਹੀਂ, ਉਹ ਕੀਰਤਨ ਸੋਹਲੇ ਦਾ ਪਾਠ ਤੁਰਿਆ ਫਿਰਦਾ ਹੀ ਕਰੀ ਜਾਂਦਾ। ਬਾਬਾ ਲਹਿਣਾ ਜੀ ਚਰਨ ਚਾਪੀ ਕਰ ਰਹੇ ਗੁਰੂ ਨਾਨਕ ਦੇਵ ਜੀ, ਅਚਾਨਕ ਦੇਖਦੇ ਗੁਰੂ ਨਾਨਕ ਦੇਵ ਦੇ ਚਰਨਾਂ 'ਚੋਂ ਖੂਨ ਆਉਣ ਲੱਗ ਪੈਂਦਾ, ਆਪਣੇ ਆਪ ਝਰੀਟਾਂ ਵੱਜ ਜਾਂਦੀਆਂ ਚਰਨਾਂ ਦੇ ਉੱਤੇ, ਲੱਤਾਂ ਦੇ ਉੱਤੇ। ਬਾਬਾ ਲਹਿਣਾ ਜੀ ਕਹਿਣ ਲੱਗੇ ਮਹਾਰਾਜ ਇਹ ਤੁਹਾਡੇ ਚਰਨਾਂ ਦੇ ਉੱਤੇ ਖੂਨ ਆ ਗਿਆ, ਇਹ ਝਰੀਟਾਂ ਪੈ ਰਹੀਆਂ, ਕੀ ਕਾਰਨ ਹੈ? ਸਤਿਗੁਰੂ ਕਹਿੰਦੇ ਇੱਕ ਸਿੱਖ ਤੁਰਿਆ ਫਿਰਦਾ ਬਾਣੀ ਵਿੱਚ ਇੰਨਾ ਲੀਨ ਹੈ, ਜਿਹੜੇ ਉਹਦੇ ਕੰਡੇ ਵੱਜਦੇ ਉਹ ਹੁਣ ਉਹਨੂੰ ਨਹੀਂ ਵੱਜਦੇ ਹੈ, ਕਿਉਂਕਿ ਉਹ ਮੇਰੇ ਵਿੱਚ ਲੀਨ ਹੋ ਗਿਆ, ਕਿਉਂਕਿ ਮੈਂ ਬਾਣੀ ਰੂਪ ਹਾਂ, ਮੇਰੇ ਵਿੱਚ ਇੰਨਾ ਲੀਨ ਹੋ ਗਿਆ, ਉਹਦੀਆਂ ਝਰੀਟਾਂ ਮੇਰੇ ਉੱਤੇ ਆ ਕੇ ਪੈਂਦੀਆਂ, ਉਹਨੂੰ ਨਹੀਂ ਵੱਜਣ ਦਿੰਦਾ ਮੈਂ, ਕਿਉਂਕਿ ਸਿੱਖ ਜਦ ਇੰਨਾ ਲੀਨ ਹੋ ਜਾਂਦਾ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਫਿਰ ਉਹਦਾ ਸਾਰਾ ਹੀ ਦੁੱਖ ਮਹਾਰਾਜ ਆਪਣੇ ਉੱਪਰ ਲੈ ਲੈਂਦੇ ਨੇ। ਜਿਹੜਾ ਆਪਾਂ ਬਾਣੀ 'ਚ ਲੀਨ ਹੀ ਨਹੀਂ ਹੁੰਦੇ ਫਿਰ ਆਪਣਾ ਦੁੱਖ ਉਹਨੇ ਲੈਣਾ ਕੀ? ਜੇ ਦੁੱਖ ਨੂੰ ਮੇਟਣਾ ਨਾ ਤਾਂ ਬਾਣੀ 'ਚ ਇੰਨੇ ਲੀਨ ਹੋ ਜਾਓ। ਗੁਰੂ ਨਾਨਕ ਦੇਵ ਜੀ ਕਹਿੰਦੇ ਜਿੰਨੀ ਬਾਣੀ ਮੂੰਹ ਨਾਲ ਪੜ੍ਹੋ ਓਨੀ ਕੰਨ ਸੁਣਨ, ਓਨੀ ਭਾਵਨਾ ਹੋਵੇ ਓਨੀ ਬਾਣੀ ਮਨ ਵਿੱਚ ਵਸਾਓ, ਓਨੀ ਬਾਣੀ ਉੱਤੇ ਮੰਨਣ ਕਰੋ, ਫਿਰ ਦੁੱਖ ਪਰ ਹਰ ਦੁੱਖ ਨਾਸ਼ ਹੋ ਜਾਣਗੇ, ਸੁੱਖ ਘਰ ਲੈ ਜਾਏ, ਫਿਰ ਆਤਮਕ ਆਨੰਦ ਹਿਰਦੇ ਰੂਪੀ ਘਰ ਵਿੱਚ ਲੈ ਜਾਏਗਾ, ਪ੍ਰਾਪਤ ਕਰ ਲਏਗਾ। ਤੇਰੇ ਹਿਰਦੇ ਰੂਪ ਘਰ ਵਿੱਚ ਸ਼ਾਂਤੀ,
ਤੇਰੇ ਪ੍ਰਤੱਖ ਘਰ ਵਿੱਚ ਸ਼ਾਂਤੀ, ਸਾਧ ਸੰਗਤ ਰੂਪ ਘਰ ਵਿੱਚ ਸ਼ਾਂਤੀ, ਸੱਚਖੰਡ ਵੀ ਫਿਰ ਸੁੱਖ ਲੈ ਕੇ ਜਾਏਗਾ, ਸੁੱਖ ਲੈ ਕੇ ਜਾਏਗਾ ਸੱਚਖੰਡ ਰੂਪ ਘਰ ਦੇ ਵਿੱਚ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਦੋਂ ਬਾਣੀ ਗਾਓ ਤਾਂ ਬਾਣੀ ਨੂੰ ਜ਼ਰੂਰ ਸੁਣੋ। ਜੇ ਕੋਈ ਬੰਦਾ ਆਪਣੇ ਨਾਲ ਗੱਲਾਂ ਕਰਦਾ, ਆਪਾਂ ਉਹ ਗੱਲਾਂ ਕਰਦਾ ਆਪਾਂ ਹੋਰ ਪਾਸੇ ਦੇਖਣ ਲੱਗ ਜਾਈਏ, ਉਹ ਚੁੱਪ ਕਰ ਜਾਂਦਾ। ਕਹਿੰਦੇ ਸੁਣਾ, ਕਹਿੰਦੇ ਤੂੰ ਤਾਂ ਇੱਧਰ ਉੱਧਰ ਝਾਕੀ ਜਾਂਦਾ, ਮੈਂ ਕੀ ਸੁਣਾਵਾਂ, ਤੇਰਾ ਧਿਆਨ ਹੀ ਨਹੀਂ ਮੇਰੀ ਗੱਲ ਵਿੱਚ ਹੈਗਾ, ਤੂੰ ਤਾਂ ਮੇਰੀ ਬੇਇੱਜ਼ਤੀ ਕਰ ਰਿਹਾ, ਇਹਦਾ ਮਤਲਬ ਮੈਨੂੰ ਤੂੰ ਜਾਣਦਾ ਹੀ ਨਹੀਂ ਵੀ ਇਹ ਗੱਲ ਕਰ ਰਿਹਾ ਕੋਈ। ਮਹਾਰਾਜ ਕਹਿੰਦੇ ਤੁਸੀਂ ਗੁਰਬਾਣੀ ਦੀ ਬੇਅਦਬੀ ਕਰਦੇ ਹੋ, ਜਦ ਤੁਸੀਂ ਬਾਣੀ ਨੂੰ ਪੜ੍ਹੀ ਤਾਂ ਜਾਂਦੇ ਹੋ ਪਰ ਸੁਣਦੇ ਨਹੀਂ ਜਦ ਉਹਨੂੰ, ਇਹਦਾ ਮਤਲਬ ਅਸੀਂ ਐਵੇਂ ਬੋਲੀ ਜਾਂਦੇ ਹਾਂ। ਮੂੰਹ ਨਾਲ ਜਪਜੀ ਸਾਹਿਬ ਪੜ੍ਹਿਆ ਤੂੰ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦਾ, ਤੂੰ ਵਾਹਿਗੁਰੂ ਵਾਹਿਗੁਰੂ ਕਹਿਣਾ ਜਦ ਆਪਣੇ ਕੰਨਾਂ ਨਾਲ ਨਹੀਂ ਉਹਨੂੰ ਸੁਣ ਸਕਦਾ ਤਾਂ ਤੂੰ ਬਾਣੀ ਦੀ ਬੇਅਦਬੀ ਕਰ ਰਿਹਾ। ਇਹਨੂੰ ਸੁਣ, ਜੇ ਸੁਣੇਗਾ ਤਾਂਹੀਓ ਸੁਣਿਆ ਸਤ ਸੰਤੋਖ ਗਿਆਨ ਪੈਦਾ ਹੋਵੇਗਾ, ਜੇ ਮੰਨਣ ਕਰੇਗਾ ਤਾਂਹੀਓ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਜੇ ਕਮਾਵੇਗਾ ਤਾਂ ਪੰਚ ਪ੍ਰਵਾਨ ਪੰਚ ਪ੍ਰਧਾਨ ਇਹ ਨਿਧਿਆਸਣ ਦੀ ਪੌੜੀ ਹੈ ਤਾਂ ਇੱਥੇ ਤੱਕ ਜਾਏਗਾ। ਜਦ ਤੂੰ ਨਾ ਬਾਣੀ ਕੱਲ ਪੜ੍ਹਨ ਮਾਤਰ ਤੂੰ ਇਉਂ ਪੜ੍ਹਦਾ ਕਿ ਲੋਕ ਆਖਣ ਬੜਾ ਪਾਠੀ ਹੈ, ਬੜਾ ਬਾਣੀ ਪੜ੍ਹਦਾ, ਬੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ, ਇਹ ਬੜਾ ਵਾਹਿਗੁਰੂ ਵਾਹਿਗੁਰੂ ਕਰਦਾ, ਉਹ ਲੋਕਾਂ 'ਚ ਆਪਣੀ ਵਡਿਆਈ ਵਾਸਤੇ ਬਾਣੀ ਪੜ੍ਹਦਾ ਜਾਂ ਆਪਣੇ ਦੁੱਖ ਨੂੰ ਦੂਰ ਕਰਨ ਵਾਸਤੇ ਪੜ੍ਹਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਿਧਾਂਤ ਤੁਸੀਂ ਦੱਸੇ ਨੇ ਇਹਨਾਂ ਸਿਧਾਂਤਾਂ ਉੱਤੇ ਜਿਹੜਾ ਗੁਰਸਿੱਖ ਚੱਲੇਗਾ, ਕਈ ਲੋਕ ਕਹਿੰਦੇ ਮੈਨੂੰ ਫਲਾਨੇ ਸੰਤਾਂ ਨੇ ਯੁਗਤੀ ਦੱਸੀ ਹੈ, ਫਲਾਨਿਆਂ ਨੇ ਮੈਨੂੰ ਯੁਗਤੀ ਦੱਸੀ, ਫਲਾਨੇ ਗੁਰਮੁਖ ਨੇ। ਮੈਂ ਸ਼ਰੇਆਮ ਸਟੇਜ 'ਤੇ ਗੁਰੂ ਨਾਨਕ ਸਾਹਿਬ ਕੋਲ ਬੈਠ ਕੇ ਕਹਿਣਾ ਉਹ ਯੁਗਤੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਤੁਹਾਨੂੰ ਕਿਹਨੇ ਦੇਣੀ? ਉਹ ਮਹਾਰਾਜ ਕਹੀ ਤਾਂ ਜਾਂਦੇ ਨੇ, ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਦੋਂ ਵਾਹਿਗੁਰੂ ਕਹੋ ਆਪਣੇ ਕੰਨਾਂ ਨਾਲ ਸੁਣੋ, ਆਪਣੇ ਅੰਦਰ ਪ੍ਰੇਮ ਰੱਖੋ, ਆਪਣੇ ਹਿਰਦੇ 'ਚ ਵਾਹਿਗੁਰੂ ਨੂੰ ਵਸਾਓ ਤਾਂ ਸੁੱਖ ਆਪਣੇ ਘਰਾਂ ਨੂੰ ਲੈ ਜਾਓ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸ਼੍ਰਵਣ ਕੀਤਾ ਹੈ, ਗਾਉਣਾ, ਫਿਰ ਸੁਣਨਾ, ਮਨ ਵਿੱਚ ਵਸਾਉਣਾ, ਫਿਰ ਦੁੱਖਾਂ ਦਾ ਨਾਸ਼ ਹੋਣਾ, ਸੁੱਖ ਘਰ ਲੈ ਜਾਏ, ਫਿਰ ਹਿਰਦੇ ਰੂਪ ਘਰ 'ਚ ਸੁੱਖ ਹੈ, ਘਰ ਵਿੱਚ ਸੁੱਖ ਹੈ, ਪਰਲੋਕ ਵਿੱਚ ਸੁੱਖ ਹੈ, ਹਰ ਜਗ੍ਹਾ 'ਤੇ ਸੁੱਖ ਹੈ। ਅਤੇ ਮਹਾਰਾਜ ਗਾਵੀਏ ਜਿਹੜਾ ਆਪਨੇ ਕਿਹਾ ਹੈ, ਇਹ ਗਾਵੀਏ ਕੀ ਹੋਇਆ, ਕੀ ਗਾਈਏ? ਸਤਿਗੁਰੂ ਮਹਾਰਾਜ ਕਹਿੰਦੇ ਨੇ ਕੀ ਗਾਉਣਾ ਹੈ, ਕਿਹਦੇ ਦੁਆਰਾ ਗਾਉਣਾ? ਆਪਨੇ ਕਿਹਾ ਗਾਵੀਏ, ਸੁਣੀਏ, ਮਨ ਰੱਖੀਏ, ਭਾਓ ਕੀ ਗਾਵੀਏ, ਕੀ ਸੁਣੀਏ ਤੇ ਕਿੱਥੇ ਪ੍ਰੇਮ ਰੱਖੀਏ? ਮਹਾਰਾਜ ਕਹਿਣ ਲੱਗੇ ਗੁਰਮੁਖ ਨਾਦੰ। ਕਹਿੰਦੇ ਜਿਹੜਾ ਮੁਖੀ ਗੁਰਾਂ ਦਾ, ਇੱਥੇ ਗੁਰਮੁਖ ਦੇ ਤਿੰਨ ਅਰਥ ਨੇ। ਇੱਕ ਤਾਂ ਗੁਰਮੁਖ ਸਭ ਤੋਂ ਪਹਿਲਾਂ ਅਧਿਕਾਰੀ ਨੂੰ ਕਹਿੰਦੇ ਨੇ, ਜਿਹੜਾ ਅਧਿਕਾਰੀ ਹੈ। ਆਪਾਂ ਵੀ ਕਹਿੰਦੇ ਆਓ ਜੀ ਗੁਰਮੁਖੋ, ਜਿਹੜੇ ਗੁਰਮੁਖ ਪਿਆਰੇ ਅਧਿਕਾਰੀ ਹੁੰਦੇ ਨੇ ਨਾ, ਉਹਨਾਂ ਨੂੰ ਸਤਿਗੁਰੂ ਗੁਰਮੁਖ ਕਹਿੰਦੇ ਨੇ। ਇੱਕ ਨਾਮ ਹੈ ਸਤਿਗੁਰੂ ਜੀ ਦਾ ਗੁਰਮੁਖ, ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਮੁਖੀ ਗੁਰੂ, ਇਹਨੂੰ ਗੁਰਮੁਖ ਕਹਿੰਦੇ ਨੇ। ਇੱਕ ਗੁਰਮੁਖ ਅੱਖਰ ਪਰਮੇਸ਼ਰ ਲਈ ਵਰਤਿਆ ਗਿਆ। ਇਹ ਤਿੰਨ ਗੁਰਮੁਖ ਅੱਖਰ ਨੇ, ਤਿੰਨਾਂ ਦੇ ਵੱਖਰੇ ਅਰਥ ਨੇ। ਤੇ ਇਹ ਗੁਰਮੁਖ ਪਰਮੇਸ਼ਰ ਦਾ ਨਾਮ ਵੀ ਹੈ, ਗੁਰਮੁਖ ਸਤਿਗੁਰੂ ਵੀ ਨੇ, ਗੁਰਮੁਖ ਜਗਿਆਸੂ ਜਨ ਵੀ, ਅਧਿਕਾਰੀ ਜਨ ਵੀ ਨੇ, ਗੁਰਮੁਖ ਬ੍ਰਹਮ ਗਿਆਨੀ ਵੀ ਹੁੰਦੇ ਨੇ। ਇੱਥੇ ਜਿਹੜਾ ਮਹਾਰਾਜ ਕਹਿੰਦੇ ਨੇ ਗੁਰਮੁਖ ਨਾਦੰ, ਗੁਰਮੁਖ ਜਿਹੜੇ ਨੇ ਮੁਖੀ ਗੁਰੂ, ਉਹਨਾਂ ਦਾ ਜਿਹੜਾ ਨਾਦ ਉਪਦੇਸ਼ ਹੈ ਨਾ, ਸ਼ਬਦ ਹੈ, ਉਸ ਨੂੰ ਕਿਹਾ ਗਾਵੀਏ, ਸ਼ਬਦ ਨੂੰ ਗਾਵੀਏ, ਸੁਣੀਏ, ਮਨ ਰੱਖੀਏ, ਭਾਓ। ਇਹ ਗੁਰੂ ਦਾ ਉਪਦੇਸ਼ ਹੈ। ਹੁਣ ਸਿੱਧ ਕਹਿਣ ਲੱਗੇ ਮਹਾਰਾਜ ਉਪਦੇਸ਼ ਤਾਂ ਵੇਦ ਵੀ ਦਿੰਦੇ ਨੇ, ਵੇਦਾਂ ਵਿੱਚ ਕਿਹੜਾ ਨਹੀਂ ਉਪਦੇਸ਼ ਹੈਗਾ, ਫਿਰ ਇੱਥੇ ਇਸ ਉਪਦੇਸ਼ ਦੀ ਕੀ ਲੋੜ ਪੈ ਗਈ, ਉਪਦੇਸ਼ ਤਾਂ ਪਹਿਲਾਂ ਹੀ ਚਾਰ ਵੇਦ ਥੋੜੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਵੇਦੰ, ਜਿਹੜਾ ਮੁਖੀ ਅਕਾਲ ਪੁਰਖ ਵਾਹਿਗੁਰੂ ਗੁਰਮੁਖ ਹੈ ਨਾ, ਉਹੀ ਮੇਰਾ ਸਤਿਗੁਰੂ ਹੈ, ਉਸੇ ਨੂੰ ਹੀ ਮੈਂ ਕਹਿੰਦਾ ਵੇਦੰ। ਵੇਦ ਅਰਥ ਹੈ ਗਿਆਨ, ਉਹ ਮੁਖੀ ਗੁਰੂ ਜਿਹੜਾ ਮੇਰਾ ਅਕਾਲ ਪੁਰਖ ਵਾਹਿਗੁਰੂ ਹੈ, ਵੇਦ ਉਸੇ ਨੇ ਹੀ ਰਚੇ ਨੇ ਤੇ ਉਹੀ ਗਿਆਨ ਦੇ ਰਿਹਾ ਸਾਨੂੰ। ਇਸ ਕਰਕੇ ਆਪਾਂ ਇਹ ਕਹਿੰਦੇ ਹਾਂ ਕਿ ਪਰਮੇਸ਼ਰ ਦੇ ਸਵਾਸ ਹਨ ਵੇਦ, ਚਾਰ ਵੇਦ ਉਹਦੇ ਚਾਰ ਸਵਾਸ ਮੰਨੇ ਨੇ। ਪਰ ਕਿਆ ਪਰਮੇਸ਼ਰ ਸਤਿਗੁਰੂ ਰੂਪ ਹੋ ਕੇ ਨਹੀਂ ਉਪਦੇਸ਼ ਦੇ ਸਕਦੇ? ਪਰਮੇਸ਼ਰ ਹੀ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦੇ ਨੇ ਗੁਰਮੁਖ ਵੇਦੰ, ਸਤਿਗੁਰੂ ਹੀ ਵੇਦ ਨੂੰ ਬਣਾਉਣ ਵਾਲੇ ਨੇ ਤੇ ਸਤਿਗੁਰੂ ਹੀ ਉਪਦੇਸ਼ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦਾ ਹੀ ਉਪਦੇਸ਼ ਹੈ ਗੁਰਬਾਣੀ। ਤੇ ਮਹਾਰਾਜ ਜਦੋਂ ਵੇਦ ਹੈਗੇ ਨੇ ਫਿਰ ਬਾਕੀ ਦੇ ਉਪਦੇਸ਼ ਦੀ ਕੀ ਲੋੜ ਪੈ ਗਈ? ਤੇ ਜਦੋਂ ਸਤਿਗੁਰੂ ਮਹਾਰਾਜ ਨੂੰ ਆਪ ਕਹਿੰਦੇ ਹੋ ਕਿ ਵੇਦ ਹੈ, ਇਹ ਈਸ਼ਰ ਨੇ ਵੇਦ ਰਚੇ ਹਨ, ਤਾਂ ਫਿਰ ਉਹਨਾਂ ਨੂੰ ਕੀ ਲੋੜ ਪਈ ਹੈ ਉਪਦੇਸ਼ ਕਰਨ ਦੀ? ਮਹਾਰਾਜ ਕਹਿੰਦੇ ਗੁਰਮੁਖ ਰਹਿਆ ਸਮਾਈ, ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਨਾ ਉਹ ਸਰਬ ਵਿਆਪਕ ਹੈ ਅਸਲ ਵਿੱਚ।